अब शरणागती नानक प्रभ शरणागती कर प्रसाद गुरुदे नानक प्रभ शरणागती कर प्रसाद गुरुदे कर प्रसाद गुरुदे काम क्रोध अर लोभ काम क्रोध अर लोभ बिन जाए अहमे बिनस जाए हमें कर प्रसाद गुरुदे नानक प्रभ शरणागती नानक प्रभ शरणागती कर प्रसाद गुरुदे कर प्रसाद गुरुदे जय प्रसाद छत्ती अमृत खा जय प्रसाद छत्ती अमृत खा तिस ठाकर को रख मन मा जय प्रसाद सुगंधित तन लावे जे प्रसाद सुगंधित तन लावे तिसको सिमरत परम गत पावे सिमरत परम गत पावे जे प्रसाद बसे सुख मंदर जे प्रसाद बसे सुख मंदर तिसे ध्याए सदा मन अंदर तिसे ध्याए सदा मन अंदर के पलसार गे संग सुख बसना जे पलसार गे संग सुख बसना आठ पहर सिमरो तिस रसना प्रसाद ग्रह संग सुख बसना आठ पहर सिमरो तिस रसना जे प्रसाद रंग रस भोग जे प्रसाद रंग रस भोग नानक सदा ध्याये ध्यान जोग ध्यान जोग नानक प्रभु शरणागती नानक प्रभु शरणागती कर प्रसाद प्रसाद गुरुदेव कर प्रसाद गुरुदेव जे प्रसाद पाठ पटंबर हंडावे जे प्रसाद पाठ पटंबर हंडावे तिसे त्याग कत अवर लुभावे त्याग कत अवर लुभावे जे प्रसाद सुख सहज सोई जे जे प्रसाद सुख सहज सोई जे मन आठ पहर तांका जस गावी जे मन आठ पहर तांका जस गावी जय जे प्रसाद तुझ सब को माने जे प्रसाद तुझ सब को माने मुखता को जस रसन बखाने मुखता को जस रसन बखाने, जय प्रसाद तेरो रहे तो धर्म, जय प्रसाद तेरो रहे तो धर्म, मन सदा ध्याए केवल पार ब्रह्म, मन सदा ध्याए केवल पार ब्रह्म, प्रभु जी जपत दुर्ग मान पावे, प्रभु जी जपत दुर्ग मान पावे, नानक पद से ती घर जावे, नानक पुत शेती घर जावे, पुत शेती घर जावे, नानक प्रभु शरणागति, नानक प्रभु शरणागति, प्रसाद गुरुदे, काम क्रोध और लोभ मोह, काम क्रोध और लोभ मोह, बिनस जाए हमें, काम क्रोध और लोभ मोह बिंस जाए हमें, नानक प्रभु शरणागति, नानक प्रभु शरणागति, कर प्रसाद गुरुदेव, काम क्रोध लोभ झूठ निंदा, काम क्रोध लोभ झूठ निंदा, इनते आप छुड़ावो, इनते आप छुड़ावो, अवर पंच हम एक जना, अवर पंच हम एक जना, क्यों रखो घर बार मना, मारे लूटे नीत नीत, इनते आप छुड़ावो, मारे लूटे नीत नीत, किस आगे करी पुकार जना, लागे करी पुकार जना इन पंचन मेरो मन जो बिगारे इन पंचन मेरो मन जो बिगारे पल पल हार जीते अंतर पारे इन ते आप छुड़ावो काम क्रोध अहंकार गाखड़ो काम क्रोध अहंकार गाखड़ो ए संयम कौन छुपियोरी इन ते आप छुड़ावो ए भीतर ते इनको डारो अपन निकट बुलावो कर प्रसाद गुरुदेव सब तो बड़ी मुश्किल जेडी मैनू ते मेरे मालिक नू नेड़े नहीं आउन दिंदी जिसने जीवन दी सारी खूबसूरती बर्बाद कर दिती इंदा पिछोकड़ की है अक्सर काम क्रोध लोभ मोह अहंकार दा लफ़्ज़ साडे विच बड़ा प्रचलित है खासकर धर्म दी दुनिया विच धर्म दे खेत्र विच अक्सर मनुख दी जिंदगी दी प्रॉब्लम धार्मिक लोग एहो ही आखदे ने काम क्रोध लोभ मोह अहंकार रब नालू तोड़ दिंदे ने इन पंचन मेरो मन जो बिगारे हो पल पल हर जी ते अंतर पारियो हर पल विच मेरा ते हर जी विच अंतर दूरी बता देते हैं लेकिन एक गल तो देखनी है इन्हों भी तो समझना बहुत जरूरी है सुखमणि साहब बड़ी प्रचलित बाणी है घर घर पूजी हुई है लेकिन एक ख्याल करो इनके मिलता भी बहुत कुछ है जदों असी अखरी अर्थां तो थोड़ा जहा उच्चा उठिए उन्हें थे पंजां दा जिक्र हो गया आखरी पंज जन्म कित्थों लैंदे ने पदार्थवाद विच्चों पदार्थां दे वक्ख वक्ख रूप ने पदार्थ दा रूप एक ने बड़े खूबसूरत ते बड़ी बड़े लोड़ींदे रूप भी ने जिन्हां नूं त्यागिया नहीं जा सकदा पदार्थ शब्द जे बुरा होवे तां गुरु बाणी विच इह क्यों आखे भलिया रब जदों प्रसन्न हुंदा है चार पदार्थ दिंदा है साध संगत विच जावेंगा तैनूं चार पदार्थ मिलणगे चार पदार्थ अष्ट महासिद्ध कामधेन पार जात हर हर रुख नानक शरण कही सुख सागर उत्थे भी चार पदार्थ मिलते हैं सुख सागर सुरतर चिंता मन कामधेन बस जंग के चार पदार्थ अष्ट दशा सिद्ध नवनिध कर तल तक रब कोल भी ये चारे पदार्थ में ਉਹ ਚਾਰ ਪਦਾਰਥਾਂ ਦੇ ਸੰਖੇਪ ਵਿੱਚ ਨਾਮ ਆਉਂਦੇ ਨੇ, ਧਰਮ, ਅਰਥ, ਕਾਮ, ਮੋਖ। ਉਹਦੇ ਵਿੱਚ ਸੰਸਾਰਿਕ ਵਸਤੂਆਂ ਦਾ ਘੇਰਾ ਵੀ ਆਉਂਦਾ, ਉਹਦੇ ਵਿੱਚ ਦੁਨੀਆਂ ਦੇ ਪਦਾਰਥਾਂ ਦਾ ਜ਼ਿਕਰ ਵੀ ਆਉਂਦਾ, ਰੱਬ ਵੀ ਦਿੰਦਾ। ਪਰ ਕਿਹੜੀ ਅਜੀਬ ਗੱਲ ਹੈ, ਇਹਨਾਂ ਪਦਾਰਥਾਂ ਵਿੱਚੋਂ ਹੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਜਨਮ ਲੈਂਦੇ ਨੇ, ਜਿਨ੍ਹਾਂ ਨੂੰ ਵੱਡਾ ਵਿਕਾਰ ਆਖਿਆ ਗਿਆ। ਸਿਰਫ ਜਦੋਂ ਪਦਾਰਥ ਦੀ ਦਿਸ਼ਾ ਵਿਗੜਦੀ ਹੈ ਨਾ, ਡਾਇਰੈਕਸ਼ਨ ਵਿਗੜਦੀ ਹੈ, ਉਦੋਂ ਉਹਦੇ ਵਿੱਚੋਂ ਵਿਕਾਰ ਜਨਮ ਲੈਂਦਾ। ਤੇ ਜਦੋਂ ਦਿਸ਼ਾ ਖੂਬਸੂਰਤ ਬਣਦੀ ਹੈ, ਉਹਦੇ ਵਿੱਚੋਂ ਪ੍ਰਸਾਦ ਜਨਮ ਲੈਂਦਾ। ਲਓ ਆਹ ਇੱਕ ਲਫ਼ਜ਼ ਹੈ ਜਿਹਦੇ ਦੁਆਲੇ ਇਹ ਅਗਲੀ ਸਾਰੀ ਅਸ਼ਟਪਦੀ ਹੈ। ਉਹਦੇ ਵਿੱਚੋਂ ਫਿਰ ਪ੍ਰਸਾਦ ਜਨਮ ਲੈਂਦਾ। ਜਦੋਂ ਦਿਸ਼ਾ ਵਿਗੜਦੀ ਹੈ, ਉਹਦੇ ਵਿੱਚੋਂ ਵਿਕਾਰ ਜਨਮ ਲੈਂਦਾ ਹੈ। ਮਸਲਨ, ਫਾਰ ਐਗਜ਼ਾਮਪਲ, ਜਵਾਨੀ ਇੱਕ ਪਦਾਰਥ ਹੈ, ਪਦਾਰਥ ਹੈ। ਰੱਬ ਵੀ ਬਚਪਨ ਤੇ ਬੁਢੇਪੇ ਨੂੰ ਪ੍ਰਵਾਨ ਨਹੀਂ ਕਰਦਾ। ਗੁਰੂ ਨੇ ਆਖ ਦਿੱਤਾ, ਨਾ ਉਹ ਬੁੱਢਾ ਨਾ ਉਹ ਬਾਲਾ, ਨਾ ਉਹ ਬਚਪਨ ਹੈ ਨਾ ਉਹ ਬੁਢੇਪਾ। ਮੈਂ ਇੱਕ ਵਾਰ ਕੀਤੀ ਸੀ, ਬਚਪਨ ਵੀ ਕਮਜ਼ੋਰੀ ਦਾ, ਮੁਤਾਜੀ ਦਾ ਚਿੰਨ ਹੈ, ਪ੍ਰਤੀਕ ਹੈ, ਤੇ ਬੁਢੇਪਾ ਵੀ ਮੁਤਾਜੀ ਦਾ ਪ੍ਰਤੀਕ ਹੈ। ਮੈਂ ਕੀਤੀ ਸੀ, ਬਚਪਨ ਉਹ ਹੈ ਜਿਹਦੇ ਵਿੱਚ ਅਜੇ ਬਲ ਆਇਆ ਨਹੀਂ, ਤੇ ਬੁਢੇਪਾ ਉਹ ਹੈ ਜਿਹਦੇ ਕੋਲ ਬਲ ਆਇਆ ਸੀ, ਚਲਾ ਗਿਆ। ਉਹਦੇ ਕੋਲ ਵੀ ਕੋਈ ਨਹੀਂ, ਉਹਦੇ ਕੋਲ ਵੀ ਕੋਈ ਨਹੀਂ। ਉਹ ਵੀ ਕਿਸੇ ਦਾ ਸਹਾਰਾ ਢੂੰਡਦਾ, ਉਹ ਵੀ ਕਿਸੇ ਦਾ ਸਹਾਰਾ। ਰੱਬ ਜਿਹੜਾ, ਪ੍ਰਭੂ ਜਿਹੜਾ, ਉਹ ਕਿਸੇ ਦੇ ਸਹਾਰੇ ਨਹੀਂ ਢੂੰਡਦਾ। ਇਸ ਲਈ ਨਾ ਉਹ ਬਚਪਨ ਹੈ ਨਾ ਉਹ ਬੁਢੇਪਾ, ਉਹ ਕਿਸੇ ਦੇ ਸਹਾਰੇ ਨਹੀਂ। ਜਵਾਨੀ, ਜੋਬਨ, ਉਸ ਕਰ ਗੁਜ਼ਰਨ ਦੀ ਸ਼ਕਤੀ ਤੇ ਸ਼ਕਤੀ ਦਾ ਪ੍ਰਤੀਕ ਹੈ ਜੋਬਨ, ਤੇ ਪਰਮਾਤਮਾ ਵੀ ਸ਼ਕਤੀ ਦਾ ਪ੍ਰਤੀਕ ਹੈ। ਇਸ ਲਈ ਜੋਬਨ ਇੱਕ ਪਦਾਰਥ ਹੈ। ਜਦੋਂ ਮਨੁੱਖ ਕੋਲੋਂ ਇਹ ਪਦਾਰਥ ਚਲਾ ਜਾਂਦਾ, ਫਿਰ ਉਸ ਵੇਲੇ ਝੁਰਦਾ ਹੈ। ਕਈ ਪਰੇਸ਼ਾਨੀਆਂ ਆ ਜ਼ਿੰਦਗੀ ਨੂੰ ਘੇਰਦੀਆਂ ਨੇ। ਸਿਆਣਪ ਵੀ ਇੱਕ ਪਦਾਰਥ ਹੈ। ਹਰ ਕੋਈ ਮਨੁੱਖ ਦਾਨਾ ਬੀਨਾ ਨਹੀਂ ਹੁੰਦਾ। ਕਿਸੇ ਨੂੰ ਸਿਆਣਪ ਮਿਲ ਜਾਏ, ਦਾਨਾਈ ਮਿਲ ਜਾਏ, ਵਿੱਦਿਆ ਮਿਲ ਜਾਏ, ਇਹ ਪਦਾਰਥ ਹੈ। ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ। ਖੂਬਸੂਰਤੀ, ਸੁੰਦਰਤਾ ਵੀ ਇੱਕ ਪਦਾਰਥ ਹੈ। ਜਿਹੜੀ ਚੀਜ਼ ਨੂੰ ਮਨੁੱਖ ਚਾਹੁੰਦਾ ਹੈ ਤੇ ਲੋੜਦਾ ਹੈ, ਜਿਹਦੀ ਪ੍ਰਾਪਤੀ ਲਈ ਮਨੁੱਖ ਦਿਨ ਰਾਤ ਇੱਕ ਕਰਦਾ, ਸਮਝ ਲਓ ਉਹ ਪਦਾਰਥ। ਜਵਾਨੀ ਮਨੁੱਖ ਗੁਆਉਣਾ ਨਹੀਂ ਚਾਹੁੰਦਾ, ਇੰਜੈਕਸ਼ਨ ਲਵਾਉਂਦਾ, ਕਈ ਤਰ੍ਹਾਂ ਦੇ ਵਿਟਾਮਿਨਸ ਵਰਤਦਾ ਤਾਂ ਕਿ ਜਵਾਨੀ, ਜੋਬਨ ਬਣਿਆ ਰਹੇ, ਉਹਦੀ ਲੋੜ ਮਹਿਸੂਸ ਕਰਦਾ। ਸੁੰਦਰਤਾ, ਖੂਬਸੂਰਤੀ ਲਈ ਮਨੁੱਖ ਚਾਹਵਾਂਦਾ ਹੈ, ਪਦਾਰਥ ਨੇ। ਪਰ ਕਿਹੜੀ ਅਜੀਬ ਗੱਲ ਹੈ, ਜਦੋਂ ਇਸੇ ਜਵਾਨੀ ਤੇ ਇਸੇ ਸੁੰਦਰਤਾ ਦੀ ਦਿਸ਼ਾ ਵਿਗੜਦੀ ਹੈ, ਇਹਦੇ ਵਿੱਚੋਂ ਕਾਮ, ਕ੍ਰੋਧ ਜਨਮ ਲੈਂਦਾ ਹੈ। ਉਹ ਵੀ ਇਸ ਪਦਾਰਥਾਂ ਵਿੱਚੋਂ ਜਾਂਦਾ। ਕਾਮ, ਕ੍ਰੋਧ ਦੋਨੋਂ ਜਿਹੜੇ ਵੱਡੇ ਗਾਖੜੋ ਨੇ, ਇਹ ਇਸੇ ਵਿੱਚੋਂ ਜਨਮ ਲੈਂਦੇ। ਪਰ ਉਦੋਂ ਜਦੋਂ ਜੋਬਨ ਤੇ ਸੁੰਦਰਤਾ ਦੀ ਦਿਸ਼ਾ ਵਿਗੜਦੀ ਹੈ। ਹੁਣ ਜਿੰਨੇ ਦੁਨੀਆਂ ਦੇ, ਸੰਸਾਰ ਦੇ ਧਨ ਦੌਲਤ ਦੇ ਪਦਾਰਥ ਨੇ, ਉਹ ਵੀ ਇੱਕ ਪਦਾਰਥ ਨੇ, ਇੱਕ ਨਿਆਮਤ ਨੇ, ਗਨੀਮਤ ਨੇ, ਹਰ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੇ। ਕਈ ਕੋਟ ਬੈਠਦੀ ਖਾਏ, ਕਈ ਕੋਟ ਘਾਲੇ ਥੱਕ ਪਾਏ, ਘਾਲ ਦੇ ਦਿਨ ਰਾਤ ਥੱਕ ਜਾਂਦੇ ਨੇ, ਧਨ ਪ੍ਰਾਪਤ ਨਹੀਂ ਹੁੰਦਾ। ਜਿਹਨੂੰ ਮਿਲ ਜਾਏ ਉਹਨੂੰ ਖੁਸ਼ਕਿਸਮਤ ਮੰਨਦੇ ਜਾਂਦਾ, ਮਤਲਬ ਉਹ ਵੀ ਪਦਾਰਥ। ਸੰਤਾਨ ਜਿਹੜੀ, ਉਹ ਵੀ ਪਦਾਰਥ। ਪਰ ਜਦੋਂ ਸੰਤਾਨ ਤੇ ਦੌਲਤ ਵੀ ਦਿਸ਼ਾ ਵਿਗੜਦੀ ਹੈ, ਇਹਦੇ ਵਿੱਚੋਂ ਲੋਭ ਤੇ ਮੋਹ ਜਨਮ ਲੈਂਦੇ ਨੇ। ਮੈਂ ਇਸ ਕਰਿਆ ਸਾਂ, ਵਿਕਾਰ ਵੀ ਕਿੰਨਾ ਪਦਾਰਥਾਂ ਵਿੱਚੋਂ ਜਨਮ ਲੈਂਦੇ ਨੇ, ਤੇ ਕਿਸ ਕਿਸ ਤਰ੍ਹਾਂ ਲੈਂਦੇ ਨੇ। ਜਵਾਨੀ ਤੇ ਸੁੰਦਰਤਾ ਵਿੱਚੋਂ, ਤੰਦਰੁਸਤੀ ਵਿੱਚੋਂ ਕਾਮ, ਕ੍ਰੋਧ ਜਨਮ ਲੈਂਦੇ ਨੇ, ਬਲਵੰਤਾ ਵਿੱਚੋਂ। ਸੰਤਾਨ, ਪਰਿਵਾਰ ਤੇ ਦੌਲਤ, ਇਹਦੇ ਵਿੱਚੋਂ ਲੋਭ, ਮੋਹ ਜਨਮ ਲੈਂਦੇ ਨੇ। ਬਾਕੀ ਰਹਿ ਗਿਆ ਇੱਕ ਹੰਕਾਰ। ਹੁਣ ਹੰਕਾਰ ਜਿਹੜਾ, ਉਹ ਇੰਨਾ ਬਲਵਾਨ ਹੈ, ਸਾਰਿਆਂ ਨਾਲੋਂ ਜ਼ਿਆਦਾ ਹੰਕਾਰ ਜਿਹੜਾ ਬਲਵਾਨ ਤੇ ਸ਼ਕਤੀਸ਼ਾਲੀ ਮੰਨਿਆ ਗਿਆ। ਇਸੇ ਲਈ ਬਾਣੀ ਨੇ ਵੀ ਇਹ ਗੱਲ ਆਖ ਦਿੱਤੀ, ਹਉਮੈ ਦੀਰਘ ਰੋਗ ਹੈ, ਇਹ ਆਮ ਰੋਗਾਂ ਨਾਲੋਂ ਵੱਡਾ ਹੈ। ਹਉਮੈ ਦੀਰਘ ਰੋਗ ਹੈ, ਦੂਜੀ ਥਾਵੇਂ ਇਹ ਵੀ ਆਖਿਓ ਨੇ, ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ ਕੋਈ। ਹਉਮੈ ਇਹਨਾਂ ਚੋਂ ਨਾਲੋਂ ਹੰਕਾਰ ਜਿਹੜਾ ਜ਼ਿਆਦਾ ਬਲਵਾਨ ਹੈ। ਇਸ ਲਈ ਇਹ ਖਿਆਲ ਕਰਿਓ, ਹੰਕਾਰ ਉਹ ਚੀਜ਼ ਹੈ, ਉਹ ਤੇ ਸਿਰਫ ਕੁਛ ਕੁਛ ਪਦਾਰਥ ਨੇ ਜਿਨ੍ਹਾਂ ਵਿੱਚੋਂ ਜਨਮ ਲੈਂਦਾ ਹੈ। ਹੰਕਾਰ ਇੱਕ ਉਹ ਅਵਗਣ ਹੈ, ਉਹ ਵਿਕਾਰ ਹੈ ਜਿਹੜਾ ਹਰ ਕਿਸੇ ਚੀਜ਼ ਵਿੱਚੋਂ ਜਨਮ ਲੈ ਲੈਂਦਾ, ਹਰ ਕਿਸੇ ਚੀਜ਼ ਵਿੱਚੋਂ। ਜਵਾਨੀ ਹੋਵੇ ਤਦ ਵੀ ਹੰਕਾਰੀ, ਜੇ ਖੂਬਸੂਰਤੀ ਸੁੰਦਰਤਾ ਹੋਵੇ ਤਦ ਵੀ ਹੰਕਾਰ ਹੋਵੇ, ਜੇ ਸੰਤਾਨ ਹੈ ਤਦ ਵੀ ਹੰਕਾਰ ਹੋਵੇ, ਜੇ ਧਨ ਦੌਲਤ ਹੈ ਤਦ ਵੀ ਹੰਕਾਰ ਹੋਵੇ। ਈਵਨ ਇੱਥੋਂ ਤੱਕ ਜਿਹੜੇ ਚਾਰ ਪਦਾਰਥ ਨੇ, ਧਰਮ ਅਰਥ ਕਾਮ ਮੋਖ, ਉਹਦੇ ਵਿੱਚ ਧਰਮ ਵੀ ਆਉਂਦਾ। ਈਵਨ ਜੇ ਮਨੁੱਖ ਧਰਮੀ ਹੋ ਜਾਏ ਨਾ ਚੰਗਾ, ਤਦ ਵੀ ਹੋਮੇ ਆ ਜਾਂਦੇ। ਸਭ ਤੋਂ ਵੱਡਾ ਗੁਣਾ ਹੈ ਨਾ ਵਿਕਾਰ, ਇਸ ਲਈ ਹਰ ਥਾਂ ਤੋਂ ਜਨਮ ਲੈ ਲੈਂਦਾ। ਇਹਦਾ ਸੰਬੰਧ ਇੱਕ ਦੋ ਚੀਜ਼ਾਂ ਨਾਲ ਨਹੀਂ, ਦੋ ਚਾਰ ਛੇ ਚੀਜ਼ਾਂ ਨਾਲ ਨਹੀਂ, ਹਰ ਇੱਕ ਚੀਜ਼ ਨਾਲ ਹੈ। ਕਿਸੇ ਚੀਜ਼ ਵਿੱਚੋਂ ਵੀ ਹੋਂ ਜਨਮ ਲੈ ਸਕਦੀ। ਇਸੇ ਲਈ ਗੁਰੂ ਨੇ ਆਖ ਦਿੱਤਾ, ਕੋਟ ਕਰਮ ਕਰੇ ਹੋਂ ਧਾਰੇ, ਸ਼ਰਮ ਪਾਵੇ ਸਭਲੇ ਬਿਰਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਕਿਉਂਕਿ ਹੰਕਾਰ ਇੱਕ ਉਹ ਅਵਗੁਣ ਹੈ, ਇੱਕ ਉਹ ਵਿਕਾਰ ਹੈ ਜਿਹੜਾ ਇੱਕ ਦੋ ਚਾਰ ਛੇ ਚੀਜ਼ਾਂ ਦੇ ਨਾਲ ਸੰਬੰਧਿਤ ਨਹੀਂ, ਹਰ ਇੱਕ ਪਦਾਰਥ ਨਾਲ ਸੰਬੰਧਿਤ। ਕੋਈ ਵੀ ਪਦਾਰਥ ਇਹਦੇ ਕੋਲ ਬਹੁਤੇ ਰੂਪ ਵਿੱਚ ਆ ਜਾਏ, ਈਵਨ ਜੇ ਨਾਮ ਦਾ ਪਦਾਰਥ ਵੀ ਆ ਜਾਏ, ਕਈ ਵਾਰ ਨਾਮ ਜਪਣ ਵਾਲੇ ਨੂੰ ਵੀ ਹੋਂ ਆ ਜਾਂਦੀ ਹੈ। ਮੇਰੇ ਵਰਗਾ ਧਰਮੀ ਕੋਈ ਨਹੀਂ, ਮੈਂ ਬਹੁਤ ਨਾਮ ਜਪਣਾ ਮੇਕ ਵੱਲ ਕੀਤੀ ਸੀ, ਉਹ ਸਵੇਰੇ ਸਵੇਰੇ ਉੱਠ ਕੇ ਗੁਆਂਢੀ ਦੇ ਦਰਵਾਜ਼ੇ ਵੱਲ ਦੇਖਦਾ, ਬਾਰੀ ਵੱਲ ਵੀ, ਇਹਦੀ ਲਾਈਟ ਜਗੀ ਹੈ ਕਿ ਨਹੀਂ ਜਗੀ, ਮੈਂ ਤਾਂ 3 ਵਜੇ ਦਾ ਉੱਠਿਆ ਹੋਇਆ। ਇੱਥੇ ਵੀ ਹੋਂ ਆ ਜਾਂਦੀ। ਇਸ ਲਈ ਹੰਕਾਰ ਜਿਹੜਾ ਹੈ ਉਹ ਹਰ ਇੱਕ ਚੀਜ਼ ਨਾਲ ਸੰਬੰਧਿਤ ਹੈ, ਤੇ ਜਦੋਂ ਹਰ ਇੱਕ ਚੀਜ਼ ਨਾਲ ਸੰਬੰਧਿਤ ਕੋਈ ਚੀਜ਼ ਹੋ ਜਾਏ ਤੇ ਫਿਰ ਕੋਈ ਵੀ ਰਾਹ ਨਾ ਰਿਹਾ, ਕੋਈ ਵੀ ਰਾਹ ਨਾ ਰਿਹਾ। ਜਿਹੜੇ ਪਦਾਰਥ ਕੁਝ ਨੇ ਤੇ ਉਹਨਾਂ ਨਾਲ ਸੰਬੰਧਿਤ ਵਿਕਾਰ ਨੇ, ਚਲੋ ਉਹ ਪਦਾਰਥ ਨਾ ਹੋਣ ਮਨੁੱਖ ਵਿਕਾਰਾਂ ਤੋਂ ਬਚ ਗਿਆ। ਹਾਲਾਂਕਿ ਇਹ ਗੱਲ ਵੀ ਗੁਰੂ ਨਹੀਂ ਕਹਿੰਦਾ ਕਿ ਤੇਰੇ ਕੋਲ ਪਦਾਰਥ ਨਾ ਹੋਣ, ਪਰ ਚਲੋ। ਲੇਕਿਨ ਹੰਕਾਰ ਤੇ ਉਹ ਜਿਹੜਾ ਹਰ ਇੱਕ ਚੀਜ਼ ਨਾਲ ਹੀ ਸੰਬੰਧਿਤ ਹੈ, ਈਵਨ ਧਰਮ ਨਾਲ ਵੀ ਸੰਬੰਧਿਤ ਹੈ। ਤਾਂ ਕੀ ਇਹਦਾ ਮਤਲਬ ਧਰਮ ਵੀ ਛੱਡ ਦੇਵੇ, ਤਾਂ ਕਿ ਹੰਕਾਰ ਨਾ ਆਵੇ। ਇਹ ਸੋਚੇ ਮੈਂ ਨਾਮ ਇਸ ਲਈ ਨਾ ਜਪਾਂ, ਮੈਂ ਸਾਧ ਸੰਗਤ ਵਿੱਚ ਇਸ ਲਈ ਨਾ ਜਾਵਾਂ, ਮੈਂ ਚੰਗੇ ਗੁਣ ਇਸ ਲਈ ਨਾ ਧਾਰਨ ਕਰਾਂ, ਕਿਤੇ ਹੰਕਾਰ ਨਾ ਆ ਜਾਵੇ ਚੰਗੇ ਗੁਣਾਂ ਦਾ। ਐਸਾ ਤਾਂ ਨਹੀਂ ਨਾ ਹੋ ਸਕਦਾ, ਤੇ ਸੰਬੰਧਿਤ ਸਾਰੀ ਚੀਜ਼ ਨਾਲ ਹੈ। ਮਨੁੱਖ ਦੇ ਸਾਹਮਣੇ ਇੱਕ ਵੱਡੀ ਔਕੜ ਆ ਗਈ ਕਿ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜੋ ਆਪਣੇ ਆਪਣੇ ਵੱਖ ਵੱਖ ਕਾਰਨਰ ਤੇ ਵੱਖ ਵੱਖ ਮੋਰਚੇ ਬਣਾ ਕੇ ਮੇਰੇ ਜੀਵਨ ਨੂੰ ਬਰਬਾਦ ਕਰਨ ਲਈ ਤਿਆਰ ਨੇ, ਪਰ ਮੈਂ ਇਹਨਾਂ ਕੋਲੋਂ ਬਚਾ ਕੇ ਆਪਣਾ ਜੀਵਨ ਕਿਵੇਂ ਸੁਰੱਖਿਅਤ ਕਰਾਂ। ਲਓ ਆਹ ਇੱਕ ਸਵਾਲ ਹੈ ਜਿਹੜਾ ਇਸ ਅਸ਼ਟਪਦੀ ਦੇ ਵਿੱਚ ਸਲੋਕ ਵਿੱਚ ਸਭ ਤੋਂ ਪਹਿਲਾਂ ਇਹੋ ਹੀ ਇੱਕ ਸਵਾਲ ਕੀਤਾ ਗਿਆ ਹੈ।
ਕਾਮ ਕ੍ਰੋਧ ਅਰ ਲੋਭ ਮੋਹ,
ਅਰਦਾਸ ਹੈ, ਸਵਾਲ ਹੈ।
ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇ।
ਹੇ ਮਾਲਕ, ਹੇ ਗੁਰੂਦੇਵ, ਹੇ ਪ੍ਰਭੂ, ਮੈਂ ਤੇਰੀ ਸ਼ਰਨ ਆਇਆ, ਇਹਨਾਂ ਪੰਜਾਂ ਕੋਲੋਂ ਬੜਾ ਦੁਖੀ ਹਾਂ। ਹੁਣ ਪਦਾਰਥਾਂ ਵਿੱਚੋਂ ਇਹਦਾ ਜਨਮ ਹੁੰਦਾ ਹੈ, ਕੀ ਪਦਾਰਥ ਛੱਡ ਦਿਆ? ਆ ਲੋਕ ਇਸੇ ਭੁਲੇਖੇ ਨਾਲ ਹੀ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਜਾਣ ਲੱਗ ਪਏ ਸਨ। ਉਹਨਾਂ ਸਮਝਿਆ ਵੀ ਇਹਨਾਂ ਨੂੰ ਛੱਡ ਦੇਈਏ, ਜੇ ਪਦਾਰਥ ਹੀ ਛੱਡ ਦਿੱਤੇ ਤਾਂ ਇਹਨਾਂ ਵਿੱਚੋਂ ਵਿਕਾਰ ਜਿਹੜੇ ਜਨਮ ਲੈਂਦੇ ਨੇ ਉਹ ਆਪ ਹੀ ਚਲੇ ਜਾਣਗੇ। ਇਸੇ ਲਈ ਅਨੇਕਾਂ ਤਪਸ਼ਵੀ ਰਾਜ ਭਾਗ ਘਰ ਬਾਰ ਛੱਡ ਕੇ ਜੰਗਲਾਂ ਨੂੰ ਚਲੇ ਗਏ। ਗੁਰੂ ਨੂੰ ਬਾਣੀ ਵਿੱਚ ਵੀ ਇਹ ਗੱਲ ਕਹਿਣੀ ਪਈ, ਕਹਿਣ ਲੱਗੇ ਦੇਸ਼ ਛੋੜ ਪਰਦੇਸੇ ਤਾਂ ਆਇਆ ਪਰ ਹੋਇਆ ਕਿ ਪੰਚ ਚੰਡਾਲ ਨਾਲ ਹੀ ਲੈ ਆਇਆ। ਜਿਸ ਕਾਜ ਲਈ ਜਿਸ ਕੰਮ ਲਈ ਘਰ ਛੱਡਿਆ ਸੀ ਜਿੱਥੇ ਗਿਆ ਇਹ ਪੰਜੇ ਉੱਥੇ ਵੀ ਨਾਲ ਚਲੇ ਗਏ। ਇਹ ਇਹਨਾਂ ਨੇ ਸਾਥ ਨੂੰ ਛੱਡਿਆ, ਬਾਣੀ ਦਾ ਫੈਸਲਾ। ਹੁਣ ਮਨੁੱਖ ਘਰ ਕਿਉਂ ਛੱਡ ਰਿਹਾ? ਉਹਨੇ ਸਮਝਿਆ ਖੌਰੇ ਪਦਾਰਥਾਂ ਵਿੱਚੋਂ ਜਨਮ ਲੈਂਦੇ ਨੇ, ਇਹਦੇ ਵਿੱਚ ਵੀ ਕੋਈ ਦੋ ਰਹਿਣਾ ਨਹੀਂ, ਪਦਾਰਥਾਂ ਵਿੱਚੋਂ ਜਨਮ ਲੈਂਦੇ ਨੇ। ਪਰ ਪਦਾਰਥ ਛੱਡ ਲਿਆ? ਗੁਰੂ ਕਹਿੰਦਾ ਇਹ ਵੀ ਨਹੀਂ, ਮੈਂ ਬਿਲਕੁਲ ਸਿੱਖ ਨੂੰ ਨਹੀਂ ਕਹਿੰਦਾ ਕਿ ਪਦਾਰਥ ਛੱਡ ਦੇ। ਆਪਾਂ ਚੀਜ਼ਾਂ ਸੁਖਮਨੀ ਸਾਹਿਬ ਵਿੱਚੋਂ ਲੱਭਣੀਆਂ। ਕਹਿਣ ਲੱਗੇ ਮੈਂ ਬਿਲਕੁਲ ਨਹੀਂ ਕਹਿੰਦਾ ਤੂੰ ਪਦਾਰਥ ਛੱਡ ਦੇ। ਕਹਿੰਦਾ ਜੀ ਪਦਾਰਥਾਂ ਵਿੱਚੋਂ ਫਿਰ ਆ ਜਨਮ ਲੈਂਦੇ ਨੇ ਤੇ ਇਹ ਮੇਰੇ ਜੀਵਨ ਦੀ ਸਭ ਤੋਂ ਵੱਡੀ ਔਕੜ ਨੇ। ਕਾਮ ਕ੍ਰੋਧ ਅਰਲੋ ਮੋਹ ਬਿਨਸ ਜਾਏ ਅਹਮੇਵ, ਇਹ ਚੀਜ਼ਾਂ ਬਿਨਸ ਜਾਣ, ਚਲੀਆਂ ਜਾਣ, ਮੇਰੇ ਮਨ ਦੀ ਚਾਹਤ ਹੈ। ਨਾਨਕ ਪ੍ਰਭ ਸਰਨਾਗਤੀ, ਮੈਂ ਤੇਰੀ ਸ਼ਰਨ ਆਇਆ, ਕਰ ਪ੍ਰਸਾਦ ਗੁਰਦੇਵ, ਹੇ ਗੁਰੂਦੇਵ ਮੇਰੇ ਤੇ ਕਿਰਪਾ ਕਰੋ ਤੇ ਇਹ ਚੀਜ਼ਾਂ ਚਲੀਆਂ ਜਾਣ। ਮੇਰਾ ਜੀਵਨ ਇਹਨਾਂ ਪੰਜਾਂ ਮੁੱਢਲੇ ਵਿਕਾਰਾਂ ਤੋਂ ਸੁਰੱਖਿਅਤ ਹੋ ਜਾਏ, ਬਚ ਜਾਏ। ਲਓ ਹੁਣ ਅਸ਼ਟਪਦੀ ਸ਼ੁਰੂ ਹੋਈ ਤੇ ਸਾਰੀ ਅਸ਼ਟਪਦੀ ਵਿੱਚ ਇਹ ਜਿਹੜਾ ਕਰ ਪ੍ਰਸਾਦ ਗੁਰਦੇਵ ਦਾ ਜਿਹੜਾ ਸਵਾਲ ਸੀ ਨਾ ਵੀ ਇਹ ਪੰਜਾਂ ਨੂੰ ਮਿਟਾ ਦੇ, ਇਹ ਮੇਰੇ ਜੀਵਨ ਦੇ ਰਾਹ ਦੀ ਔਕੜ ਨੇ, ਉਹਦਾ ਜਵਾਬ ਅਸ਼ਟਪਦੀ ਵਿੱਚ ਹੈ। ਸਾਰੀ ਅਸ਼ਟਪਦੀ ਇਸੇ ਗੱਲ ਦਾ ਜਵਾਬ ਹੈ। ਹੁਣ ਇਸ ਜਵਾਬ ਨੂੰ ਆਪਾਂ ਦੋ ਹਰਫੀ ਲਫ਼ਜ਼ ਵਿੱਚ ਲੈਣਾ, ਪਹਿਲਾਂ ਇੱਕ ਗੱਲ ਨੂੰ ਸਮਝਣਾ। ਇੱਥੇ ਦੋ ਵਾਰ ਪ੍ਰਸਾਦ ਵੱਖਰੀ ਵੱਖਰੀ ਕਿਸਮ ਦਾ ਆਇਆ, ਕਦੀ ਧਿਆਨ ਦਿਓ। ਜੋ ਜਿਹੜਾ ਸਲੋਕ ਹੈ ਜਿਹਦੇ ਵਿੱਚ ਸਵਾਲ ਹੈ, ਬੇਨਤੀ ਹੈ, ਉਹਦੇ ਵਿੱਚ ਵੀ ਪ੍ਰਸਾਦ ਲਫ਼ਜ਼ ਹੈ। ਕਾਮ ਕੋਧ ਅਰਲੋ ਮੋਹ ਬਿਨਸ ਜਾਏ ਅਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਇੱਥੇ ਵੀ ਪ੍ਰਸਾਦ ਲਫ਼ਜ਼ ਹੈ, ਉਚਾਰਨ ਇੱਕੋ ਹੈ। ਹੁਣ ਉਹ ਸਿੱਖੋ ਤਰ੍ਹਾਂ ਕਰਨਾ, ਕਰ ਪ੍ਰਸਾਦ ਗੁਰਦੇਵ ਤੇ ਅੱਗੇ ਸਾਰੀ ਪੌੜੀ ਜਿਹੜੀ ਹੈ ਜਾਂ ਸਾਰੀ ਅਸ਼ਟਪਦੀ ਉਹਦੇ ਨਾਲ ਵੀ ਪ੍ਰਸਾਦ ਹੈ, ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤੇ ਠਾਕੁਰ ਕੋ ਰੱਖ ਮਨ ਮਾਏ, ਜੈ ਪ੍ਰਸਾਦ ਸੁਗੰਧਿਤ ਤਨ ਲਾ, ਉੱਥੇ ਵੀ ਪ੍ਰਸਾਦ ਹੈ। ਪਰ ਦੋਹਾਂ ਪ੍ਰਸਾਦਾਂ ਵਿੱਚ ਫਰਕ ਹੈ, ਕਿਉਂਕਿ ਉੱਥੇ ਸਵਾਲ ਦਾ ਪ੍ਰਸਾਦ ਹੈ, ਇੱਥੇ ਜਵਾਬ ਦਾ ਪ੍ਰਸਾਦ ਹੈ। ਔਰ ਇਹ ਖਿਆਲ ਕਰਿਓ ਗੁਰੂ ਕਿਹੜੀ ਗਹਿਰਾਈ ਵਿੱਚ ਗਿਆ ਹੈ, ਇਸ ਕੋਈ ਸਧਾਰਨ ਤੁਕਬੰਦੀ ਨਹੀਂ। ਉਹ ਮਨੁੱਖ ਕਿਹੜਾ ਮੈਂ ਸਮਝਣਾ ਅਣਜਾਣ ਜਾਂ ਕਿਸੇ ਸਾਜਿਸ਼ ਅਧੀਨ ਸੀ, ਜਿਹਨੂੰ ਪਿਛਲੇ ਦਿਨਾਂ 'ਚ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਕਿਸੇ ਵਿਅਕਤੀ ਨੇ ਸਤਿਗੁਰੂ ਦੇ ਸਰੂਪ ਦੀ ਬਾਣੀ ਦੀਆਂ ਸਿਆਰੀਆਂ ਔਂਕੜ ਕੱਢੇ ਤੇ ਤੋੜ ਦਿੱਤੇ, ਭਾਨੂੰ ਮੂਰਤੀ ਨਾਮ ਦੇ ਵਿਅਕਤੀ ਨੇ ਇਹ ਗੁਨਾਹ ਕੀਤਾ। ਲਓ ਅੱਜ ਇੱਥੇ ਸਪਸ਼ਟ ਹੋ ਜਾਣਾ ਹੈ। ਹੁਣ ਸਲੋਕ ਦਾ ਵੀ ਪ੍ਰਸਾਦ ਲਫ਼ਜ਼ ਹੈ ਤੇ ਸਾਰੀ ਅਸ਼ਟਪਦੀ ਵਿਧੀ ਹਰ ਤੁਕ ਨਾਲ ਵੀ ਪ੍ਰਸਾਦ ਲਫ਼ਜ਼ ਹੈ, ਲੇਕਿਨ ਦੋਵਾਂ ਪ੍ਰਸਾਦ ਵਿੱਚ ਕੀ ਫਰਕ ਹੈ ਕਦੀ ਦੇਖਿਓ ਹੁਣ ਧਿਆਨ ਨਾਲ। ਜਿਹੜਾ ਸਲੋਕ ਦਾ ਪ੍ਰਸਾਦ ਲਿਖਿਆ ਨਾ, ਉਹਦੇ ਦੱਦੇ ਦੇ ਪੈਰ ਥੱਲੇ ਔਂਕੜ ਹੈ, ਕਦੀ ਧਿਆਨ ਦਿਓ ਜੀ, ਉੱਥੇ ਦੱਦੇ ਦੇ ਪੈਰ ਥੱਲੇ ਔਂਕੜ ਹੈ, ਲਫ਼ਜ਼ ਪ੍ਰਸਾਦ ਹੀ ਹੈ। ਕਿਉਂਕਿ ਮੈਂ ਇੱਕ ਵਾਰ ਕੀਤੀ ਸੀ, ਉਚਾਰਨ ਦਾ ਇੱਕ ਨਿਯਮ ਹੈ ਕਿ ਹਾਹੇ ਤੇ ਈੜੀ ਤੋਂ ਬਿਨਾਂ ਆਖਰੀ ਅੱਖਰ ਕਿਸੇ ਨਾਲ ਵੀ, ਵਰਡ ਦੇ ਆਖਰੀ ਅੱਖਰ ਕਿਸੇ ਨਾਲ ਵੀ ਹਾਹੇ ਤੇ ਈੜੀ ਤੋਂ ਬਿਨਾਂ ਸਿਆਰੀ ਨਹੀਂ ਬੋਲਦੀ। ਊੜੇ ਤੇ ਹਾਹੇ ਤੋਂ ਬਿਨਾਂ ਔਂਕੜ ਨਹੀਂ ਬੋਲਦਾ, ਆਖਰੀ ਲਫ਼ਜ਼ ਤੇ, ਆਖਰੀ ਅੱਖਰ ਤੇ। ਇਹ ਹਮੇਸ਼ਾ ਦਾ ਨਿਯਮ ਯਾਦ ਰੱਖਿਓ, ਕਿਉਂਕਿ ਬਾਣੀ ਨੂੰ ਅਸੀਂ ਨਾਲ ਨਾਲ ਇਉਂ ਵੀ ਸਮਝਣਾ। ਹੁਣ ਇੱਥੇ ਕਿਉਂਕਿ ਆਖਰੀ ਲਫ਼ਜ਼ ਦੱਦਾ ਹੈ, ਆਖਰੀ ਅੱਖਰ ਦੱਦਾ ਹੈ, ਤੇ ਦੱਦੇ ਥੱਲੇ ਔਂਕੜ ਨੇ ਬੋਲਣਾ ਨਹੀਂ, ਇਸ ਲਈ ਪ੍ਰਸਾਦ ਹੀ ਪੜ੍ਹਨਾ ਪਏਗਾ, ਪ੍ਰਸਾਦ ਪੜ੍ਹਨਾ ਪਏਗਾ। ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਇੱਥੇ ਦੱਦੇ ਥੱਲੇ ਔਂਕੜ ਹੈ। ਲੇਕਿਨ ਅੱਗੇ ਜਿੰਨੇ ਜੈ ਪ੍ਰਸਾਦ ਨੇ ਪੂਰੀ ਅਸ਼ਟਪਦੀ ਵਿੱਚ, ਉੱਥੇ ਔਂਕੜ ਨੇ, ਸਾਰੇ ਪੜ੍ਹ ਕੇ ਦੇਖ ਲਿਓ, ਉੱਥੇ ਹਰ ਦਬਦੇ ਨੂੰ ਸਿਆਰੀ ਹੈ। ਜਿਵੇਂ ਮੂਲ ਮੰਤਰ ਦੇ ਪਹਿਲੇ ਗੁਰਪ੍ਰਸਾਦ ਨੂੰ ਸਿਆਰੀ ਹੈ, ਉੱਥੇ ਵੀ ਪ੍ਰਸਾਦ ਲਫ਼ਜ਼ ਹੈ, ਉੱਥੇ ਵੀ ਸਿਆਰੀ ਹੈ। ਇੱਥੇ ਵੀ ਜਿੰਨੇ ਅੱਗੇ ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਇਆ ਤੁਸੀਂ, ਜੈ ਪ੍ਰਸਾਦ ਸੁਗੰਧਿਤ, ਸਭ ਦੇ ਨਾਲ ਪ੍ਰਸਾਦ ਲਫ਼ਜ਼ ਦੇ ਅੱਗੇ ਸਿਆਰੀ ਹੈ। ਜਿਵੇਂ ਅਰਜ਼ ਕੀਤੀ, ਆਖਰੀ ਅੱਖਰ ਤੇ ਕੇਵਲ ਈਡੀ ਤੇ ਹਾਹੇ ਤੋਂ ਬਿਨਾਂ ਸਿਆਰੀ ਨਹੀਂ ਬੋਲਦੀ, ਇਸ ਲਈ ਕਿਉਂਕਿ ਇੱਥੇ ਆਖਰੀ ਅੱਖਰ ਦੱਦਾ ਹੈ, ਇਸ ਲਈ ਸਿਆਰੀ ਇੱਥੇ ਵੀ ਨਹੀਂ ਬੋਲਣੀ। ਉੱਥੇ ਔਂਕੜ ਨਹੀਂ ਬੋਲਣਾ ਤੇ ਸਿਆਰੀ ਨਹੀਂ ਬੋਲਣੀ, ਇਸ ਲਈ ਉਚਾਰਨ ਉੱਥੇ ਵੀ ਪ੍ਰਸਾਦ ਰਹਿਣਾ, ਉਚਾਰਨ ਇੱਥੇ ਵੀ ਪ੍ਰਸਾਦ ਰਹਿਣਾ। ਇਹੋ ਕਾਰਨ ਹੈ ਜਦੋਂ ਅਸੀਂ ਪਾਠ ਕਰਨੇ ਉਦੋਂ ਕਿਵੇਂ ਪੜ੍ਹਨੇ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇ, ਪ੍ਰਸਾਦ ਹੀ ਪੜ੍ਹਨੇ। ਅਤੇ ਅੱਗੇ ਜਦੋਂ ਅਸ਼ਟਪਦੀ ਪੜ੍ਹਨੇ ਉਦੋਂ ਵੀ ਪ੍ਰਸਾਦ ਹੀ ਪੜ੍ਹਨੇ, ਜਾਂ ਪ੍ਰਸਾਦ ਛੱਤੀ ਅੰਮ੍ਰਿਤ ਖਾਂ ਤਿਸ ਤੱਕ, ਕਿਉਂਕਿ ਇੱਥੇ ਸਿਹਾਰੀ ਜਾਂ ਔਂਕੜ ਬੋਲਦਾ ਨਹੀਂ, ਉਚਾਰਨ ਵਿੱਚ ਨਹੀਂ ਆਉਂਦਾ, ਪਰ ਅਰਥ ਬਦਲਦੇ ਨੇ। ਇੱਕ ਮੈਂ ਅਰਜ਼ ਕਰਾਂ, ਲਓ ਆਪਾਂ ਨੂੰ ਇਹ ਪਤਾ ਲੱਗ ਜਾਏ ਵੀ ਸਾਡੇ ਨਾਲ ਇਹ ਗੱਲ ਵਰਤਾਉਣ ਵਾਲਾ ਭਾਨੂ ਮੂਰਤੀ ਵਰਗਾ ਮਨੁੱਖ ਜਿਹੜਾ ਹੈ, ਉਹਨੇ ਕਿੱਡਾ ਵੱਡਾ ਗੁਨਾਹ ਕੀਤਾ, ਉਹਨੂੰ ਇਹ ਪਤਾ ਨਹੀਂ ਇਹਨਾਂ ਸਿਆਰੀਆਂ ਅਤੇ ਔਂਕੜਾਂ ਦਾ ਅਰਥ ਕੀ ਹੈ। ਉੱਥੇ ਹੈ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਆਖਿਆ ਜਾ ਰਿਹਾ ਕਿ ਮੇਰੇ ਤੇ ਕਿਰਪਾ ਕਰੋ, ਬੇਨਤੀ ਰੂਪ ਹੈ, ਸਵਾਲ ਰੂਪ ਹੈ। ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਹੇ ਗੁਰੂਦੇਵ ਮੇਰੇ ਤੇ ਕਿਰਪਾ ਕਰੋ। ਔਂਕੜ ਥੱਲੇ ਹੈ ਤੇ ਜਿੱਥੇ ਸਿਹਾਰੀ ਹੈ ਉੱਥੇ ਉਹਦਾ ਅਰਥ ਬਦਲ ਗਿਆ। ਜਿੰਦੀ ਕਿਰਪਾ ਨਾਲ ਪਾਸਟ ਵਿੱਚ ਲੱਗ ਗਿਆ, ਕਿਰਪਾ ਹੋਈ ਜੋ ਕਰ ਰਿਹਾ ਹੈ, ਫਰਕ ਪੈ ਗਿਆ, ਅਰਥ ਬਦਲ ਗਿਆ। ਇੱਥੇ ਹੈ ਮੇਰੇ ਤੇ ਕਿਰਪਾ ਕਰੋ, ਇਸ ਲਈ ਇਸ ਪ੍ਰਸਾਦ ਦੇ ਥੱਲੇ ਔਂਕੜ ਹੈ। ਤੁਸੀਂ ਦੇਖੋ ਸਾਰੀ ਅਸ਼ਟਪਦੀ ਵਿੱਚ ਕਿਸੇ ਦੇ ਥੱਲੇ ਵੀ ਹੋਰ ਔਂਕੜ ਨਹੀਂ ਆਇਆ, ਕਿਹੜੀ ਅਜੀਬ ਗੱਲ ਹੈ, ਕਿਹੜਾ ਨਿਯਮ ਪਾਲਿਆ, ਕਿੱਡਾ ਵਿਆਕਰਨਕ ਵਿਗਿਆਨਿਕ ਰੂਪ ਸਾਇੰਸ ਨੂੰ ਕਿੰਨਾ, ਇਸ ਭਾਸ਼ਾ ਵਿਗਿਆਨ ਨੂੰ ਕਿੱਡਾ ਸੰਭਾਲਿਆ, ਕਿਸੇ ਦੇ ਥੱਲੇ ਔਂਕੜ ਨਹੀਂ ਆਇਆ, ਸਿਰਫ ਪਹਿਲੇ ਕਰ ਪ੍ਰਸਾਦ ਗੁਰਦੇਵ ਦੇ ਇੱਥੇ ਪ੍ਰਸਾਦ ਥੱਲੇ ਔਂਕੜ ਹੈ, ਕਿਉਂਕਿ ਇੱਥੇ ਅਰਥ ਹੈ ਕਿਰਪਾ ਕਰੋ। ਉੱਥੇ ਹੈ ਜਿੰਦੀ ਕਿਰਪਾ ਨਾਲ, ਫਰਕ ਪੈ ਗਿਆ ਅਰਥਾਂ ਦਾ, ਇਸ ਲਈ ਸਿਆਰੀ ਤੇ ਔਂਕੜ ਦਾ ਫਰਕ ਵੀ ਪੈ ਗਿਆ, ਲੇਕਿਨ ਉਚਾਰਨ ਦਾ ਫਰਕ ਨਹੀਂ ਪਿਆ, ਉਚਾਰਨ ਪ੍ਰਸਾਦ ਹੀ ਹੈ। ਹੁਣ ਅਰਜ਼ ਕਰਾਂ, ਇੱਕ ਲਫ਼ਜ਼ ਦੇ ਬਦਲਣ ਨਾਲ ਸਾਰੇ ਸਵਾਲ ਦਾ ਜਵਾਬ ਸਾਰੀ ਅਸ਼ਟਪਦੀ ਦਾ ਇੱਕੋ ਹੋ ਗਿਆ। ਇੱਕ ਦੋ ਪ੍ਰਸਾਦ ਜਿਹੜੇ ਨੇ ਇਹਦੇ ਵਿੱਚ ਸਾਰੀ ਬੁਝਾਰਤ ਆ ਗਈ ਅਸ਼ਟਪਦੀ ਦੀ। ਹੁਣ ਪਹਿਲੇ ਵਿੱਚ ਹੈ ਮੇਰੇ ਤੇ ਕਿਰਪਾ ਕਰੋ ਤਾਂ ਕਿ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਬਿਨਸ ਜਾਣ। ਹੁਣ ਮੈਂ ਦੁਬਾਰਾ ਦੁਹਰਾ ਦਿਆਂ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰੂਦੇਵ, ਹੇ ਗੁਰੂ ਰਹਿਮਤ ਕਰੋ ਮੇਰੇ ਤੇ ਕਿਰਪਾ ਕਰੋ, ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ ਇਹ ਬਿਨਸ ਜਾਣ, ਖਤਮ ਹੋ ਜਾਣ। ਕਹਿਣ ਲੱਗੇ ਹਾਂ ਹੋ ਸਕਦੇ ਨੇ, ਇਹ ਨਹੀਂ ਪਦਾਰਥ ਛੱਡਦੇ। ਲਓ ਆਹ ਇੱਕ ਗੱਲ ਗੁਰਮਤਿ ਦੇ ਜਿਹੜੀ ਡੀਪਲੀ ਸਮਝਣੀ ਹੈ। ਗੁਰੂ ਕਹਿੰਦਾ ਇਹ ਨਹੀਂ ਵੀ ਪਦਾਰਥ ਛੱਡਦੇ, ਮੈਂ ਤਾਂ ਆਖਾਂ ਵੀ ਪਦਾਰਥਾਂ ਵਿੱਚੋਂ ਇਹਦਾ ਜਨਮ ਹੁੰਦਾ ਇਸ ਲਈ ਇਹਨਾਂ ਨੂੰ ਛੱਡਦੇ, ਬਿਲਕੁਲ ਨਹੀਂ। ਮੈਂ ਤੈਨੂੰ ਪਦਾਰਥ ਛੱਡਣ ਲਈ ਨਹੀਂ ਕਹਿੰਦਾ, ਸਿਰਫ ਮੈਂ ਉਹਨਾਂ ਪਦਾਰਥਾਂ ਨਾਲ ਇੱਕ ਦੂਜੀ ਕਿਸਮ ਦਾ ਪ੍ਰਸਾਦ ਲਾ ਦਿੰਦਾ। ਲਓ ਇੱਥੇ ਆ ਕੇ ਪ੍ਰਸਾਦ ਬਦਲ ਗਿਆ, ਉੱਥੇ ਔਂਕੜ ਵਾਲਾ ਸੀ, ਇੱਥੇ ਸਿਆਰੀ ਵਾਲਾ ਆ ਗਿਆ। ਕਹਿਣ ਲੱਗੇ ਤੇਰੇ ਕੋਲ ਸਾਰੇ ਪਦਾਰਥ ਰਹਿਣ ਪਰ ਉਹਨਾਂ ਨਾਲ ਇੱਕ ਸਿਆਰੀ ਵਾਲਾ ਪ੍ਰਸਾਦ ਲੱਗ ਜਾਏ। ਲੈ ਤੇਰੇ ਸਾਰੇ ਪਦਾਰਥਾਂ ਦੇ ਵਿੱਚ ਰਹਿੰਦਿਆਂ ਹੋਏ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਹੀਂ ਆਉਣਗੇ, ਕਿਉਂ? ਹੁਣ ਤੇਰੇ ਕੋਲ ਪਦਾਰਥ ਤਾਂ ਹੋਏਗਾ ਜੈ ਪ੍ਰਸਾਦ ਛੱਤੀ ਅੰਮ੍ਰਿਤ, ਛੱਤੀ ਅੰਮ੍ਰਿਤ ਤਾਂ ਤੇਰੇ ਕੋਲ ਹੋਣਗੇ, ਇਹ ਨਹੀਂ ਵੀ ਛੱਡ ਦੇ ਜੰਗਲਾਂ ਵਿੱਚ ਰਹਿ ਕੇ ਫਲ ਫੁੱਲ ਪੱਤੇ ਖਾ ਕੇ ਗੁਜ਼ਾਰਾ ਕਰ, ਨਹੀਂ। ਛੱਤੀ ਅੰਮ੍ਰਿਤ ਤਾਂ ਹੋਣਗੇ ਪਰ ਇੱਕ ਪ੍ਰਸਾਦ ਨਾਲ ਜੁੜ ਜਾਏਗਾ। ਤੂੰ ਜਦੋਂ ਵੀ ਉਹ 36 ਪ੍ਰਕਾਰ ਦੇ ਭੋਜਨ ਛਕੇ ਇਹ ਨਾ ਆਖੀ ਕਿ ਮੇਰੇ ਕਮਾਏ ਹੋਏ ਨੇ, ਆਖੀ ਜੀ ਉਹਦੀ ਕਿਰਪਾ ਨਾਲ। ਇੱਥੇ ਜੈ ਪ੍ਰਸਾਦ ਹੋ ਗਿਆ, ਇੱਕ ਲਫ਼ਜ਼ ਨਾਲ ਸਾਰਾ ਘੇਰਾ ਖੇਤਰ ਵਿੱਚ ਲੈ ਲੈਂਦਾ। ਕਹਿਣ ਲੱਗੇ ਜਿਹੜਾ ਜਿਹੜਾ ਪਦਾਰਥ ਤੇਰੇ ਕੋਲ ਆਵੇ ਮੈਂ ਪਦਾਰਥਾਂ ਤੋਂ ਮਨਾ ਬਿਲਕੁਲ ਨਹੀਂ ਕਰਦਾ। 36 ਪ੍ਰਕਾਰ ਦੇ ਭੋਜਨ ਛਕੇ आखिर जी जय प्रसाद नाल लगा जे ये नहीं कहना तू खुशबू अतर फुलेल परफ्यूम ना ला क्यों साडे लोग कई बार अनेक छोटिया छोटिया चीजा ते किरणा करके उन्हों गुरमत तो बाहर कट देने ते आख देने ये चीजा सिख नहीं कर सकता। गुरु कहते ने जे दुनिया के सारे पदार्थ भोगद तेरे मन में यह रहे ना कि यह उनकी रहमत नाल है उनकी रहमत नाल है तेरा वो पदार्थों की दिशा बिगड़ेगी नहीं। जय प्रसाद सुगंधित तन लावें जदों तेरे सुगंधियां तन लाए जदों परफ्यूम लगाए जो दुनिया के सुख प्राप्त करें उदों आखी जय प्रसाद उनकी कृपा नाल इसको सिमरत परमगत पावे। जदों तू खूबसूरत मकान विच रहे घर बार चंगी बिल्डिंग तेरे कोल हाउस बड़ा खूबसूरत होवे ते अमीरां तरह रहिंदा होवे मैं नहीं कहिंदा तू घर बार छड़ के जंगलां विच जाके दरख्तां थले समा बिता तू चंगे महलां विच रहे पर जदों महल दे अंदर कदम रखे ना उदों आखी जय प्रसाद लो हर गल नाल जय प्रसाद ला। कहने लगे एक लफ्ज़ प्रसाद तू आख्या सी प्रसाद ही मैं आख दिता है लेकिन प्रसाद ही सवाल है प्रसाद ही जवाब है। आ एक प्रसाद शब्द पे सारी अष्टपदी है सिर्फ गिनती है पदार्थों की। कहने लगे दुनिया का हर एक पदार्थों के नाल प्रसाद जोड़ ले। कहने लगे जय प्रसाद बसें सुख मंदर तिसे त्याए सदा मन अंदर जय प्रसाद ग्रह संग सुख बसना। एक ख्याल करो कई बार ग्रह विच मनुख सुखी नहीं बसदा घर का वातावरण बिगड़ जाता है पदार्थ ना होया पदार्थों की होंद भी उदों कौड़ी लगन लग पैंदी घर विच सारे सुख होंदे ने पर सुख होंदिया होया भी मनुख सुखी नहीं हुंदा। पर गुरु कहिंदे ने जे भला तू अपने ग्रह अपने घर में सदा सुख नाल बस रहा होवे तो यह ना आखी मेरे गुण ने मेरिया चंगियाइया ने मेरा सुभा चंगा है इसलिए मेरे घर का वातावरण चंगा है उदों भी आखी यह मालिक तेरी रहमत है। बस हर गल नाल अपनी होमे च अपने आप नूं तोड़ लै प्रसाद नूं लै जय प्रसाद ग्रह संग सुख बसना आठ पहर सिमरो तिस रसना जय प्रसाद रंग रस भोग नानक सदा ध्याई है ध्यावन जोग। मैं तेनू दुनिया दे रंग रासां नूं सुखां नूं छड्डण लई नहीं कहिंदा त्यागण लई नहीं कहिंदा तकियो केड़ा खूबसूरत ढंग है सिखी नूं जीवन देण दा। मैं एक बार कीती सी कि कदी कदी गुरु की रसना तो धर्म समझ लईए ना सानू धर्म नाल ज्यादा प्यार हो जाए सानू पता लग जाए सिखी है कि सानू पता लग जाए जीवन नूं केड़ा खूबसूरत गुरु बना रहा है। इत्थे बिल्कुल नहीं कहिंदा तू बस्तर सोने पाने छड्ड दे भोजन छकने छड्ड दे तू जंगलों विच रहना शुरू कर दे तेरा मकान अच्छा ना होवे। साडे विच ऐसे लोग पैदा हो गए। मैं तुहानू अपनी हड़बीती सुनाना नाम नहीं लेना चाहता। एक साउथ तो साधु आए फकीर फकीर भी चंगा पढ़िया लिखिया व्यक्ति पर संत बाने विच है डबल एम ए पर संत बने हुए। घर आए दो घंटे बैठे गलबात हुई विचार हुए नाल उन्होंने पांच सात दस सिंह होर भी सन अद्धे घंटे घंटे बाद वापस चले गए तो बहरों फिर मुड़ आए आप इकले ते वापस आके कहिंदे सिंह साहब मैं एक बेनती करना आया भी सिंह जिहड़े नाल सन वह महसूस करते हैं भी सिंह साहब तो सरदारा वांगू रहिंदे ने इन्हां घर सोफे रखे हुए ने सानू भी सोफे ते बहना पिया ये तो बर्तन वरतदे ने शीशे दे गलास ही वरतदे ने तो सरदारा वांगू पग भी दूजी बनदे चंगा होवे जे जमीन ते कपड़ा विछिया होवे ते तुसी भी उत्थे बैठे होवो ते जिहड़ी संगत आवे वह भी उत्थे बैठे। मैं कहा देखो असी सिक्खी नूं कित्थे पहुंचाना चाहुंदे असी समझदे आ जे जे कोई मनुख संसारक जीवन विच घर विच रहिंदिया होया कोई पदार्थां दी जिहड़ी वाहिगुरू ने दित्ते ने अकाल पुरख ने दित्ते ने जो सुख दा सभा साधन लिआउंदा है तो जिंदगी अंदर अनेक बदलती हूँ मेरी शरीरक तौर पर यह पोजिशन है मैं दरबार में भी कीर्तन कर लगी थले पैर करने पैदे उम्र न सब कुछ होंगे जे सुख के साधन पैदा उनके कोई धर्म नहीं बिगड़ता लेकिन होया कि असी सिखी नू ज्यादा क्रिटिसिजम कर करके इस तरह का रुखा बनाना चाहते हैं, इस किस्म का रूप बना देना चाहते हैं कि नौजवान बच्चे समझन भी जे असी सिख हो गए पता नहीं साढ़े को सारे सुख चले जाएंगे। अष्टपदी इस गल का जवाब है। गुरु कहते हैं ठीक है कि पदार्थों विचों ही विकार जन्म लेंगे, जिवें मैं अर्ज की जोबन तंदरुस्ती ते खूबसूरती विचों काम क्रोध जन्म लेंदा है, धन दौलत ते संतान परिवार विचों लोभ मोह जन्म लेंदा है, पर इहदा मतलब नहीं कि परिवार छड्ड दे, संतान छड्ड दे, दौलत छड्ड दे, घर बार छड्ड दे, नहीं, उनकी दिशा बदल दे। गुरु ने साफ आख्या, कहन लगे मैं प्रसाद दे मुकाबले प्रसाद ही तेनू देना चाहना, तू आख्या मेरे ते कृपा करो, मैं कहना तू एहो ही गल संभाल लै कि जदों भी कोई चीज तेरे कोल पदार्थ आवे उन्हूं पदार्थ नू अपना समझ के ना भोगी, बल्कि ये आखी जी तेरी जदों तू उहदी रहमत करके वरतेंगा फिर विश्वास कर वह पदार्थ तेरा गुना नहीं बनेगा, तेनू गुना वाले पासे कदम नहीं रखन देवेगा, उस दौलत विच्चों बुराइयां नहीं निकलनगियां, उस घर बार अंदर बुराइयां नहीं पैदा होणगियां, क्योंकि तेरे मन विच होवेगा यह घर मेरा नहीं, मेरे रब ने रहमत करके दिता है। जय प्रसाद रंग रस भोग नानक सदा ध्याई है ध्यावन चोग। कह लगे जय प्रसाद पाठ पटंबर हंडावे, हुण इत्थे पाठ मतलब रेशम, इहदा मतलब गुरु यह नहीं रोकदा कि तू रेशमी कपड़े ना पा, नाल नाल कुछ गल्लां करनियां पैंदियां ने हड़ बीच में, बिना नाम दाए तो आपां किसे दे विरोधी ना, आपां इस स्थान नूं किसे दा विरोधी रूप देना है, पर ऐसे भी वीर ने जिन्हां ने सिख रहत मर्यादा अपनी किस्म की वक्री बनाई, उन्दे विच लिख दिता कि सिख जिहड़ा है वह लाल रंग ते हरे रंग का कपड़ा नहीं पा सकता। कई मुश्किल है, इहदा मतलब जिन्हें लाल रंग ते हरे रंग जिन्दे पाए हुए कपड़े विच लाल रंग ते हरा रंग पैंदा होवे वो सिख ना रहा, सिखी नूं लाल रंग तो खतरा हो गया। और ऐसा कुछ होया, श्री गुरु ग्रंथ साहिब दे अखंड पाठ की समाप्ति हुई, सिंगल लैके आया रुमाला, उन्दे विच लाल रंग पैंदा सी, उस विचारां दा सज्जन ताबिया बैठा सी, उन्हें वापस कर दिता, मैं रुमाला गुरु साहब तो भेट नहीं कर सकता क्योंकि इहदे विच लाल रंग पैंदा है, सब ही पैंदा है। श्री गुरु ग्रंथ साहब अंदर जिन्ना लाल रंग नूं सलाया गया किसे रंग, लेकिन एक ख्याल करियो ये साडियां अपनियां कमजोरियां ने, गुरु बड़ा विशाल है, गुरु तो सिखी नूं सुतज्जा जीवन देना चाहता, दिशा देना चाहता, गुरु कहिंदा मैं तैनूं पदार्थां विच सतगुरु पूरा पूरा सतगुरु भेटीए पूरी होवे जुगत हसंदियां खैलंदियां पहनंदियां खमंदियां विचे होवे मुकत, सिंपल रस्ता गुरु गाढ़ी राह चलाया। जे कदी असीं श्री गुरु ग्रंथ साहिब कोलों गुरमत का जीवन सीख लईए, साडा दिल करे जिन्हां नूं दसीए उन्हां दा भी दिल करे कि असीं गुरु श्री गुरु ग्रंथ साहिब दे सिख हो जाईए, इत्थे विशालता है। गुरु कहिंदे जय प्रसाद रंग रस भोग नानक सदा ध्याई है ध्यावन जोग, कहिण लगे जय प्रसाद पाठ पटंबर हंडावे, जदों तू रेशम दे कपड़े पाए मैनूं बिल्कुल नफरत नहीं, तू रेशम दे कपड़े पा, पर एक ख्याल करी उदों जय प्रसाद आख लई कि ए मेरे निरंकार दी मेरे प्रभु दी रहमत है जिन्हें मैनूं रेशम दे कपड़े दिते ने, नहीं तो हो सकता है मेरे तन नूं कपड़ा जुड़दा ही ना, वह भी तो लोग ने जिन्हां नूं कपड़ा नहीं जुड़ता, जे तैनूं रेशम मिले तो उनकी प्रसाद उनकी कृपा वाल ध्यान दई। जय प्रसाद पाठ पटंबर हंडावे सत्या कथा पर भाव है, उन्हों छड़ के तू किसी होर नाल लपायमान हो रहे किसी होर नाल जुड़ जाए प्रभु नू छड़ के, इस तो वड्डी गलती की होएगी। फिर कहने लगी जय प्रसाद सुख सेज सोई जे लो, आ एक लफज फिर रुकना चाहना, सौन का लफज है सतगुरु संसारक जीवन की आम जीवन की एक गल नू इत्थे छो रहा है, हुण सौना क्योंकि एक चैन की निशानी है, सौना चैन की निशानी है, इतने लफज यह नहीं कि तू सुता रहो तेरे जागन की लोड़ नहीं, नहीं क्योंकि इतने सौन लफज जिहड़ा है वो चैन का प्रतीक है। मनुख जदों बेचैन हुंदा है ना जिन्ना मर्जी थकिया होवे नींद नहीं आउंदी, जिहड़े ज्यादा जिन्ने ज्यादा बेचैन हुंदे ने ना उन्हां लोगों नूं ही नींद दियां गोलियां खा खा सौना पैंदा है, ਕਈਆਂ ਕੋਲ ਬਿਸਤਰੇ ਹੁੰਦੇ ਨੇ, ਬੜੇ ਖੂਬਸੂਰਤ ਹੁੰਦੇ ਨੇ, ਰਾ ਸਮਾਂ ਵੀ ਹੁੰਦਾ, ਪਰ ਅੰਦਰ ਚੈਨ ਨਹੀਂ ਹੁੰਦਾ। ਉਹ ਨਰਮ ਗੱਦਿਆਂ ਤੇ, ਖੂਬਸੂਰਤ ਗੱਦਿਆਂ ਤੇ ਪਏ ਹੋਏ ਵੀ ਸਾਰੀ ਰਾਤ ਪਾਸੇ ਹੀ ਪਰਦੇ ਰਹਿੰਦੇ, ਨੀਂਦ ਨਹੀਂ ਆਉਂਦੀ। ਜਿਹੜਾ ਸੌਣ ਹੈ ਉੱਥੇ ਚੈਨ ਦਾ ਪ੍ਰਤੀਕ ਹੈ। ਕਹਿਣ ਲੱਗੇ, ਜਦੋਂ ਤੂੰ ਸੁੱਖ ਦੀ ਨੀਂਦੇ ਚੈਨ ਨਾਲ ਸੌਂਦਾ ਹੋਵੇਂ, ਭਾਵ ਤੂੰ ਬੇਫਿਕਰ ਹੋਵੇਂ, ਤੈਨੂੰ ਕੋਈ ਚਿੰਤਾ ਨਾ ਹੋਵੇ, ਉਦੋਂ ਇਹ ਨਾ ਆਖੀ ਕਿਉਂਕਿ ਮੈਂ ਮਹਾਨ ਹਾਂ, ਬੜੇ ਵੱਡੇ ਵੱਡੇ ਕੰਮ ਕੀਤੇ ਨੇ, ਮੇਰਾ ਕੋਈ ਦੁਸ਼ਮਣ ਨਹੀਂ, ਮੇਰਾ ਕੋਈ ਦੋਖੀ ਨਹੀਂ, ਇਸ ਲਈ ਮੈਂ ਚੈਨ ਦੀ ਨੀਂਦੇ ਸੁੱਤਾ। ਉਦੋਂ ਵੀ ਨਾਲ ਪ੍ਰਸਾਦ ਜੋੜ ਲੈਂਦੇ, ਜੈ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪਹਿਰ ਤਾਂਕਾ ਜਸ ਗਵੀਦੇ। ਜੇ ਤੂੰ ਇੰਨਾ ਸਿਆਣਾ ਹੋਵੇ, ਗੁਰੂ ਰੱਬ ਨੇ ਤੈਨੂੰ, ਪ੍ਰਭੂ ਨੇ ਤੈਨੂੰ ਬੁੱਧੀ ਦਿੱਤੀ ਹੋਵੇ, ਤੇਰੀ ਗੱਲ ਹਰ ਕੋਈ ਸੁਣਦਾ ਹੋਵੇ, ਨਿਹਰਾ ਸੁਣਦਾ ਨਾ ਹੋਵੇ ਮੰਨਦਾ ਹੋਵੇ, ਤਦ ਵੀ ਕਿਤੇ ਇਹ ਨਾ ਸੋਚ ਬਈ ਇਹ ਮੇਰੀ ਅਕਲ ਦਾ ਨਤੀਜਾ ਹੈ, ਮੇਰੀ ਦਨਾਈ ਦਾ ਨਤੀਜਾ ਹੈ, ਮੇਰੀ ਸਿਆਣਪ ਦਾ ਨਤੀਜਾ ਹੈ, ਮੇਰੀ ਵਿੱਦਿਆ ਦਾ ਨਤੀਜਾ ਹੈ ਕਿ ਲੋਕ ਮੇਰੇ ਸਾਹਮਣੇ ਝੁਕਦੇ ਨੇ, ਮੇਰੀ ਗੱਲ ਮੰਨਦੇ ਨੇ। ਉੱਥੇ ਵੀ ਜੈ ਪ੍ਰਸਾਦ ਜੋੜ ਲਈ, ਭਾਵ ਦੁਨੀਆਂ ਦਾ ਕੋਈ ਕੰਮ ਤੈਨੂੰ ਛੁਡਾਉਣ ਲਈ ਤਿਆਰ ਨਹੀਂ, ਸਿਰਫ ਪ੍ਰਸਾਦ ਨਾਲ ਜੋੜ ਲਏ। ਇਸ ਲਈ ਹਰ ਧੁੱਪ ਨਾਲ ਪ੍ਰਸਾਦ ਜੋੜ ਦਿੱਤਾ। ਕਿਸ ਕਿਸਮ ਦੀ ਅਸ਼ਟਪਦੀ ਦਾ ਰਚਨਾ ਕੀਤੀ? ਜੈ ਪ੍ਰਸਾਦ ਤੋਂ ਸਭ ਕੋ ਮਾਨੇ, ਮੁੱਖ ਤਾਂ ਕੋ ਜਸ ਰਸਨ ਬਖਾਨੇ। ਜਿੰਦੀ ਰਹਿਮਤ ਨਾਲ ਤੈਨੂੰ ਹਰ ਕਿਸੇ ਨੇ ਮਾਨਤਾ ਦਿੱਤੀ ਹੈ, ਤੂੰ ਮਾਨ ਸਨਮਾਨ ਪਾਇਆ ਹੈ, ਹਰ ਕੋਈ ਤੇਰੀ ਅਰਦਲ ਵਿੱਚ ਖਲੋਤਾ ਹੈ, ਤੇਰਾ ਬਚਨ ਮੰਨਦਾ ਹੈ। ਕਹਿਣ ਲੱਗੇ, ਦਿਨ ਰਾਤ ਉਸ ਪ੍ਰਭੂ ਦਾ ਸਿਮਰਨ, ਉਹਦਾ ਚੇਤਾ ਹਿਰਦੇ ਵਿੱਚ ਰੱਖ ਕਿ ਮੈਨੂੰ ਉਹਨੇ ਰਹਿਮਤ ਕਰਕੇ ਇਸ ਪਦਵੀ ਤੇ ਇਸ ਮਿਆਰ ਤੇ ਪਹੁੰਚਾਇਆ ਕਿ ਲੋਕ ਮੇਰੇ ਸਾਹਮਣੇ ਚੁੱਕਦੇ ਨੇ। ਕਹਿਣ ਲੱਗੇ, ਇੱਥੇ ਬਸ ਨਹੀਂ, ਜੇ ਤੂੰ ਚੰਗਾ ਧਰਮੀ ਵੀ ਹੋਵੇਂ। ਕਹਿਣ ਲੱਗੇ, ਧਰਮੀ ਹੁੰਦਿਆਂ ਵੀ ਹੰਕਾਰ ਹੋ ਸਕਦਾ ਹੈ, ਇਹ ਹੰਕਾਰ ਦਾ ਵਿਕਾਰ ਦਾ ਧਰਮੀ ਹੁੰਦਿਆਂ ਵੀ ਹੋ ਜਾਂਦਾ ਹੈ। ਕਹਿਣ ਲੱਗੇ, ਜੇ ਤੇਰੇ ਕੋਲ ਧਰਮ ਪਾਲਣ ਦੀ ਸ਼ਕਤੀ ਹੈ, ਤੂੰ ਧਰਮ ਪਾਲ ਰਿਹਾ, ਕਿਉਂਕਿ ਦੁਨੀਆਂ ਅੰਦਰ ਮਨੁੱਖ ਧਰਮ ਇੱਕ ਐਸਾ ਸਬਜੈਕਟ ਹੈ ਜਿਹਦੇ ਤੇ ਪਤਾ ਨਹੀਂ ਕਿਸ ਵੇਲੇ ਜਾ ਕੇ ਕਿਸੇ ਨਾ ਕਿਸੇ ਥਾਵੇਂ ਡੋਲ ਜਾਂਦਾ ਹੈ, ਪਰ ਜੇ ਤੂੰ ਧਰਮ ਪਾਲ ਰਿਹਾ, ਤੇਰੇ ਵਿੱਚ ਧਰਮ ਪਾਲਣ ਦੀ ਇੰਨੀ ਦ੍ਰਿੜਤਾ ਪੈਦਾ ਹੋ ਗਈ ਹੈ ਕਿ ਤੂੰ ਧਰਮੀ ਹੈ, ਫਿਰ ਵੀ ਕਿਤੇ ਹਉਮੈ ਨਾ ਕਰ ਬਈ ਮੈਂ ਬਹੁਤ ਧਰਮੀ ਹਾਂ, ਉੱਥੇ ਵੀ ਪ੍ਰਸਾਦ ਜੋੜ ਲਈ। ਜੈ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਇਸ ਲਈ ਕਹਿਣ ਲੱਗੇ, ਸਾਰੀਆਂ ਗੱਲਾਂ ਦਾ ਇੱਕੋ ਹੀ ਇਲਾਜ ਹੈ। ਤੂੰ ਤਾਂ ਕਹਿੰਦਾ, ਨਾ ਕਾਮ ਕੋਦਰ ਲੋਭ ਮੋਹ ਬਿਨਸ ਜਾਏ ਅਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਕਹਿਣ ਲੱਗੇ, ਤੂੰ ਮੇਰੇ ਕੋਲੋਂ ਪ੍ਰਸਾਦ ਮੰਗ ਰਿਹਾ, ਮੈਂ ਤੂੰ ਕਹਿਨੂੰ ਕਹਿਣਾ ਤੂੰ ਪ੍ਰਸਾਦ ਨਾਲ ਜੁੜ ਜਾ, ਜੋ ਕੁਝ ਵੀ ਕਰੇ ਉਹਦਾ ਪ੍ਰਸਾਦ ਸਮਝ ਕੇ ਕਰ, ਉਹਦਾ ਪ੍ਰਸਾਦ ਸਮਝ ਕੇ ਕਰ। ਜੇ ਤੂੰ ਉਹਦਾ ਪ੍ਰਸਾਦ ਸਮਝ ਕੇ ਕਰੇਗਾ, ਹਰ ਗੱਲ ਵਿੱਚ ਉਹਨੂੰ ਚੇਤਾ ਰੱਖੇਗਾ, ਉਹਦੀ ਯਾਦ ਨਹੀਂ ਗੁਆਵੇਂਗਾ, ਤੇ ਫਿਰ ਵਿਸ਼ਵਾਸ ਕਰ, ਇੱਥੇ ਤੇ ਮਾਣ ਮਿਲੇਗਾ ਹੀ, ਦਰਗਾਹ ਵਿੱਚ ਵੀ ਮਾਣ ਮਿਲੇਗਾ, ਉਸ ਸੱਚੇ ਦੀ ਦਰਗਾਹ ਵਿੱਚ, ਉਸ ਮਾਲਕ ਦੇ ਦਰਬਾਰ ਵਿੱਚ ਵੀ ਤੈਨੂੰ ਮਾਣ ਸਨਮਾਨ ਮਿਲੇਗਾ। ਕਹਿਣ ਲੱਗੇ, ਪ੍ਰਭ ਜੀ ਜਪਤ ਦਰਗੇ ਮਾਨ ਪਾਵੇ, ਪ੍ਰਭ ਜੀ ਜਪਤ ਦਰਗੇ ਮਾਨ ਪਾਵੇ, ਨਾਨਕ ਪਤ ਸੇਤੀ ਘਰ ਜਾਵੇ, ਨਾਨਕ ਪਤ ਸੇਤੀ ਘਰ ਜਾਵੇ, ਕਰ ਪ੍ਰਸਾਦ ਗੁਰਦੇ, ਕਰ ਪ੍ਰਸਾਦ ਗੁਰਦੇ, ਨਾਨਕ ਪ੍ਰਭ ਸਰਨਾਗਤੀ, ਨਾਨਕ ਪ੍ਰਭ ਸਰਨਾਗਤੀ, ਕਰ ਪ੍ਰਸਾਦ ਗੁਰਦੇ, ਕਰ ਪ੍ਰਸਾਦ ਗੁਰਦੇ। कर प्रसाद गुरुदेव। अजीब किस्म की बनतर है, प्रसाद विच्चों ही प्रसाद कढ लिया है। उत्थे सवाल रूप प्रसाद है, रहमत मंगी है, इत्थे रहमत दे खजाने नाल जोड़ दिता है। दोहां दे उचारण का फर्क पा दिता है, उचारण दोहां दा एक रखे है, दोहां दी बनतर विच फर्क पा दिता है। दस दिता है कि औंकड़ नाल आउण वाले समय लई बन जाना है, मेरे ते कृपा करो। ते सियारी नाल ओहो ही प्रसाद दा उचारण प्रेजेंट ते पास्ट लई बन जाना है, जिन्हें रहमत करके, जिंदी रहमत दा सदका आ कुछ मैनू मिल रहा है, आ कुछ मैं प्राप्त कर रहा जां कीता है। उन्दे नाल जुड़िया रहना ही इको तरीका है कि काम क्रोध लोभ मोह अहंकार असर ना करन, पदार्थ कोल रहन, पर उनके विच्चों जन्म लैन वाले ये वकार ये जन्म ना लैन। बस आ एक तरीका है जिहड़ा सतगुरु ने प्रसाद दे लफज विच बख्शिश करके झोली पाया है। इन्हां शब्दां नाल खिमदा जा चिखां, फतेह बुलाओ, वाहिगुरु जी का खालसा वाहिगुरु जी।